ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ। ਤੁਹਾਡਾ ਸਮਾਜ, ਤੁਹਾਡਾ ਸੰਵਾਦ, SBS ਪੰਜਾਬੀ।
ਪਿਆਰੇ ਦੋਸਤੋ, ਰੁਚਿਕਾ ਤਲਵਾਰ ਹਾਜ਼ਰ ਹੈ ਇੱਕ ਵਾਰ ਫਿਰ SBS ਪੰਜਾਬੀ 'ਤੇ ਲੈ ਕੇ ਤੁਹਾਡੇ ਵਾਸਤੇ ਇੱਕ ਬੜੀ ਹੀ ਦਿਲਚਸਪ ਮੁਲਾਕਾਤ। ਦੋਸਤੋ, ਤੁਸੀਂ ਜਾਣਦੇ ਹੋ 26 ਜਨਵਰੀ ਆਸਟ੍ਰੇਲੀਆ ਅਤੇ ਭਾਰਤ ਦੋਨਾਂ ਦੇ ਵਾਸਤੇ ਬਹੁਤ ਹੀ ਮਹੱਤਵਪੂਰਨ ਦਿਹਾੜਾ ਹੁੰਦਾ ਹੈ। ਜਿੱਥੇ ਭਾਰਤ ਦਾ ਗਣਤੰਤਰਤਾ ਦਿਵਸ ਮਨਾਇਆ ਜਾਂਦਾ ਹੈ, ਉੱਥੇ ਹੀ ਆਸਟ੍ਰੇਲੀਆ ਡੇ ਮਨਾਇਆ ਜਾਂਦਾ ਹੈ ਇਸੇ ਤਾਰੀਖ ਨੂੰ। ਅਤੇ ਦੋਸਤੋ, ਆਸਟ੍ਰੇਲੀਆ ਡੇ ਦਾ ਇੱਕ ਬੜਾ ਸੋਹਣਾ ਪਹਿਲੂ ਇਹ ਵੀ ਹੈਗਾ ਹੈ ਕਿ ਇਹਦੇ ਵਿੱਚ ਸਾਂਝੀਵਾਲਤਾ ਦਾ ਸੁਨੇਹਾ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ, ਕਿਉਂਕਿ ਆਸਟ੍ਰੇਲੀਆ ਇੱਕ ਬਹੁ ਸੱਭਿਆਚਾਰਕ ਮੁਲਕ ਹੈ। ਇਹੀ ਤਸਵੀਰ ਦੋਸਤੋ ਅੱਜ ਕੱਲ੍ਹ ਫੇਸਬੁੱਕ ਦੇ ਉੱਪਰ ਔਰ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦੇ ਤਕਰੀਬਨ ਜਿਹੜੇ ਪ੍ਰਮੁੱਖ ਸ਼ੋਪਿੰਗ ਸੈਂਟਰਸ ਨੇ, ਏਅਰਪੋਰਟਸ ਨੇ, ਉਹਨਾਂ ਦੇ ਉੱਪਰ ਪੰਜਾਬੀ ਸਮਾਜ ਦੀ ਵੀ ਝਲਕ ਦੇ ਰਹੀ ਹੈ। ਅਤੇ ਇਹਦੇ ਵਿੱਚ ਅਸੀਂ ਦੇਖਿਆ ਕਿ ਆਸਟ੍ਰੇਲੀਆ ਦੇ ਅੰਦਰ ਰਹਿਣ ਵਾਲੇ ਪੰਜਾਬੀ ਲੋਕ ਗੀਤ ਦੇ ਜ਼ਰੀਏ ਪੰਜਾਬੀ ਵਿਰਸੇ ਨੂੰ ਜ਼ਿੰਦਾ ਰੱਖਣ ਵਾਲੇ ਦਵਿੰਦਰ ਧਾਰੀਆ ਜੀ ਦੀ ਤਸਵੀਰ ਜਿਹੜੀ ਹੈ ਉਹ ਬੜਾ ਫਖਰ ਹੈ ਸਾਨੂੰ ਕਿ ਪੂਰੇ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਡੇ ਨੂੰ ਮਨਾਉਣ ਵਾਸਤੇ ਦਿਖਾਈ ਜਾ ਰਹੀ ਹੈ। ਦੋਸਤੋ, ਕਿਸੇ ਵੀ ਤਾਰੁਫ ਦੇ ਮੁਹਤਾਜ ਨਹੀਂ ਹੈਗੇ ਕਿ ਉਸਤਾਦ ਯਮਲਾ ਜੱਟ ਕੋਲੋਂ ਇਹਨਾਂ ਨੇ ਸਿੱਖਿਆ ਹੈ ਸੰਗੀਤ ਦਾ ਫਨ। ਸਾਡੇ ਨਾਲ ਸਿਡਨੀ ਤੋਂ ਟੈਲੀਫੋਨ ਲਾਈਨ 'ਤੇ ਸਾਂਝ ਪਾ ਚੁੱਕੇ ਨੇ ਅਤੇ ਸਾਨੂੰ ਇਹ ਕਹਾਣੀ ਦੱਸਣਗੇ, ਨਾ ਸਿਰਫ ਆਸਟ੍ਰੇਲੀਆ ਦੇ ਵਿੱਚ ਆਪਣੇ ਸਫ਼ਰ ਦੀ, ਬਲਕਿ ਆਸਟ੍ਰੇਲੀਆ ਡੇ ਦੇ ਇਹ ਜਿਹੜੇ ਵਿਗਿਆਪਨ, ਜਿਹੜੇ ਇਸ਼ਤਿਹਾਰ ਨੇ, ਉਹਨਾਂ ਦੇ ਉੱਪਰ ਸੋਹਣੀ ਸਬਜ਼ ਪਗੜੀ ਸਜਾ ਕੇ ਕਿਸ ਤਰ੍ਹਾਂ ਚਮਕ ਰਹੇ ਨੇ। ਦਵਿੰਦਰ ਧਾਰੀਆ ਜੀ, ਸਵਾਗਤ ਕਰਦੇ ਹਾਂ SBS ਪੰਜਾਬੀ ਵਿੱਚ ਤੁਹਾਡਾ।
ਧੰਨਵਾਦ ਤੁਹਾਡਾ ਰੋਜ਼ਕਾ ਜੀ, ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ SBS ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ।
ਤਾਰੀਆ ਸਾਹਿਬ, ਦੱਸੋ ਜੀ, ਕਿਸ ਤਰੀਕੇ ਸਵਾਬ ਬਣਿਆ ਤੁਹਾਡਾ ਇਸ ਇਸ਼ਤਿਹਾਰ ਦੇ ਵਿੱਚ ਨਜ਼ਰ ਆਉਣ ਦਾ?
ਇੱਕ ਸਿਆਣੇ ਇਹ ਵੀ ਗੱਲ ਕਰਦੇ ਆ ਭਈ ਵਾਲਾਂ ਵਾਲੀ ਮਾਣ ਕਰਿੰਦੀ ਗੰਜੀ ਦਾ ਵੀ ਅੱਲਾ, ਅਸੀਂ ਤੇ ਸਾਰਾ ਕੋਈ ਰੱਬ ਤੇ ਸੁੱਟਿਆ। ਅਸੀਂ ਆਪਣੇ ਦਿਲੋਂ ਤਨੋ ਮਨੋ ਕਮਿਊਨਿਟੀ ਦੀ ਸੇਵਾ ਕਰੀ ਜਾਈਦੀ ਆ, ਤੇ ਉਹਦੇ ਅਕੋਰਡਿੰਗ ਇਹ ਨੀ ਕਦੀ ਸੋਚਿਆ ਵੀ ਮੈਨੂੰ ਇੱਥੋਂ ਸ਼ਾਬਾਸ਼ ਨੀ ਮਿਲੀ, ਇੱਥੋਂ ਪੈਸੇ ਨੀ ਮਿਲੇ, ਆਪਣਾ ਕੰਮ ਨਿਸਕਾਮ ਕਰੀ ਜਾਈਦਾ ਵਾ। ਇਹਦੇ ਵਿੱਚ ਜੀ ਮੈਨੂੰ ਇੱਕ ਕੋਈ ਜਿਹੜੀ ਆਪਣੇ ਫੈਡਰਲ ਕੋਈ ਆਰਗੇਨਾਈਜੇਸ਼ਨ ਹੈ ਆਸਟ੍ਰੇਲੀਆ ਦੀ, ਉੱਧਰੋਂ ਮੈਨੂੰ ਸੱਦਾ ਆਇਆ ਸੀ ਆਪਣੇ ਆਸਟ੍ਰੇਲੀਆ ਡੇ ਵਾਸਤੇ। ਫਸਟ ਟਾਈਮ ਇਹ ਅਪਰੋਚ ਕੀਤੀ ਗਈ ਆ, ਤੇ ਉਹਨਾਂ ਨੇ ਕਿਹਾ ਵੀ ਮਤਲਬ ਤੇਰਾ ਡਾਟਾ ਦੇਖ ਕੇ ਤੇ ਅਸੀਂ ਤੈਨੂੰ ਇਹਦੇ ਚ ਲੈਣਾ ਚਾਹੁੰਦੇ ਹਾਂ। ਫਿਰ ਮੈਂ ਕੁਝ ਆਪਣੇ ਸੱਜਣਾ ਮਿੱਤਰਾਂ ਨਾਲ ਸਲਾਹ ਕੀਤੀ, ਉਹ ਕਹਿੰਦੇ ਵੀ ਗੋ ਹੈਡ, ਬੇਟੇ ਨਾਲ ਸਲਾਹ ਕੀਤੀ। ਉਹਨਾਂ ਨੇ ਫਿਰ ਮੈਨੂੰ ਪਹਿਲਾਂ ਫੋਨ ਤੇ ਗੱਲਬਾਤ ਸਾਰੀ ਦੱਸੀ, ਸਮਝਾਇਆ ਥੋੜਾ ਬਹੁਤਾ, ਫਿਰ ਉਹਨਾਂ ਨੇ ਮੈਨੂੰ ਈਮੇਲ ਦੇ ਰਾਹੀਂ ਮਤਲਬ ਉਹਨਾਂ ਦੇ ਕਾਫੀ ਕੁਐਸਚਨ ਸੀ ਜਿਹੜੇ ਫੁਲਫਿਲ ਕਰਨੇ ਸੀ, ਜਿਨ੍ਹਾਂ ਦੇ ਮੁਤਾਬਕ ਮੈਂ ਉਹ ਪੂਰਾ ਉਤਰਿਆ, ਤੇ ਉਹਨਾਂ ਨੇ ਮੈਨੂੰ ਸਿਲੈਕਟ ਕਰ ਲਿਆ ਜੀ।
ਬਾਕੀ
ਮੈਂ ਤਾਂ ਕੁਦਰਤ ਦਾ ਚਮਤਕਾਰ ਹੀ ਸਮਝਦਾ। ਇੱਕ ਸੰਸਥਾ ਜੀ ਆ ਕਲਚਰਲ ਪਲਸ, ਉਹਦੇ ਨਾਲ ਹੀ ਕੋਈ ਕੋਈ ਫੈਡਰਲ ਸੰਸਥਾ, ਮੈਨੂੰ ਉਹਦਾ ਨਾਂ ਨੀ ਯਾਦ।
ਤੇ ਇਸ ਵੀਡੀਓ ਦੇ ਵਿੱਚ ਫੇਸਬੁੱਕ ਦੇ ਉੱਪਰ ਜਿਹੜਾ ਚੱਲ ਰਿਹਾ ਹੈ, ਉਸ ਦੇ ਵਿੱਚ ਤੁਸੀਂ ਆਸਟ੍ਰੇਲੀਆ ਆਉਣ ਦੇ ਬਾਰੇ ਆਪਣਾ ਸਫ਼ਰ ਦੱਸਿਆ, ਕਿਸ ਤਰੀਕੇ ਤਕਰੀਬਨ ਹਰ ਪ੍ਰਵਾਸੀ ਜਿਹੜਾ ਸਾਡੇ ਵਰਗਾ ਤੁਹਾਡੇ ਵਰਗਾ ਆਉਂਦਾ ਹੈ, ਮਿਹਨਤਾਂ ਕਰਦਾ ਹੈ, ਛੋਟੀਆਂ ਵੱਡੀਆਂ ਸਭ ਤਰੀਕੇ ਦੀਆਂ ਨੌਕਰੀਆਂ ਕਰਦਾ ਹੈ ਆਪਣਾ ਰੋਟੀ ਟੁੱਕਰ ਇਕੱਠਾ ਕਰਨ ਵਾਸਤੇ, ਆਪਣੇ ਪਰਿਵਾਰ ਨੂੰ ਇੱਥੇ ਸਹੀ ਤਰੀਕੇ ਨਾਲ ਵਸਾਉਣ ਵਾਸਤੇ। ਤੁਸੀਂ ਦੱਸਿਆ ਕਿ ਤੁਸੀਂ ਲੇਬਰਰ ਦਾ, ਯਾਨੀ ਕਿ ਜਿਹੜਾ ਕੰਸਟਰਕਸ਼ਨ ਵਰਕਰ ਦਾ ਵੀ ਕੰਮ ਕੀਤਾ ਉਹਦੇ ਇੱਥੇ ਸ਼ੁਰੂਆਤ ਵਿੱਚ।
ਸ਼ੁਰੂਆਤ ਦੇ ਵਿੱਚ ਵੇਖੋ ਜੀ, ਮੇਰੀ ਕੁਆਲੀਫਿਕੇਸ਼ਨ ਜਿਹੜੀ ਆ, ਮੈਂ 10ਵੀਂ ਤੋਂ ਬਾਅਦ ਉਸਤਾਦ ਯਮਲਾ ਜੱਟ ਜੀ ਕੋਲ ਚਲੇ ਗਿਆ, ਤੇ ਉਹਨਾਂ ਤੋਂ ਮੈਂ ਸੰਗੀਤ ਬਾਰੇ ਜੋ ਕੁਝ ਲਰਨ ਕੀਤਾ, ਤੇ ਮੇਰੀ ਕੁਆਲੀਫਿਕੇਸ਼ਨ ਸੰਗੀਤ ਵਿੱਚ ਹੀ ਆ, ਉਹ ਥੋੜੀ ਆ ਜਾਂ ਬਹੁਤੀ ਆ, ਬਾਕੀ ਤੇ ਮੈਨੂੰ ਕੋਈ ਦਸਤਕਾਰੀ ਕੰਮ ਨਹੀਂ ਸੀ ਆਉਂਦਾ। ਤੇ ਫਿਰ ਆਸਟ੍ਰੇਲੀਆ ਦੇ ਵਿੱਚ ਆ ਕੇ ਤੁਸੀਂ ਦੱਸੋ ਵੀ ਮੈਂ ਕਿਹੜੀ ਜੋਬ ਕਰ ਸਕਦਾ ਸੀ, ਲੇਬਰ ਹੀ ਕਰਨੀ ਪੈਂਦੀ ਆ। ਲੇਬਰ ਤੋਂ ਚਲੋ ਫਿਰ ਐਜ ਏ ਮਸ਼ੀਨ ਆਪਰੇਟਰ ਹੌਲੀ ਹੌਲੀ ਆਪਣਾ ਕੰਮ ਕਰੀ ਗਏ, ਟਾਈਮ ਟੂ ਟਾਈਮ ਜਿਹੜਾ ਵੀ ਮੈਨੂੰ ਸੌਖਾ ਜਾਂ ਮੇਰਾ ਮੈਨੂੰ ਚੰਗਾ ਲੱਗਿਆ। ਤੇ ਆਪਣਾ ਗੀਤ ਸੰਗੀਤ ਤੇ ਇੱਥੇ ਚੱਲਣਾ ਬਹੁਤ ਔਖਾ ਸੀ ਉਦੋਂ, ਪਰ ਐਨੀਵੇ ਮੈਂ ਉਹ ਚੀਜ਼ ਨੂੰ ਗਿਵ ਅਪ ਨਹੀਂ ਕੀਤਾ। ਉਹ ਜਿਹੜੀ ਮੇਰੀ ਅੰਦਰ ਦੀ ਐਨਰਜੀ ਸੀ ਉਹਨੂੰ ਫਿਰ ਮੈਂ ਸੰਗੀਤ ਨੂੰ ਡਾਂਸ ਦੇ ਰੂਪ ਵਿੱਚ ਤਬਦੀਲ ਕਰ ਲਿਆ। 91 ਤੋਂ ਫਿਰ ਮੈਂ ਸ਼ੁਰੂ ਕੀਤਾ ਜੀ ਪੰਜਾਬੀ ਸੰਗੀਤ ਸੈਂਟਰ ਅਕੈਡਮੀ ਜਿਹੜੀ ਉਹ ਸ਼ੁਰੂ ਕੀਤੀ, ਤੇ ਉਹਦੇ ਰਾਹੀਂ ਫਿਰ ਕਲਚਰ ਨਾਈਟਾਂ ਸ਼ੁਰੂ ਆਯੋਜਿਤ ਕਰਨੀਆਂ। ਫਿਰ ਸਤਿਗੁਰ ਦੀ ਕਿਰਪਾ ਨਾਲ ਮੇਰੀ ਜ਼ਿੰਦਗੀ 'ਚ ਇੱਕ ਬੜਾ ਵੱਡਾ ਮੌਕਾ ਮਿਲਿਆ ਓਲੰਪਿਕ 2000 ਹੋਈਆਂ ਜਿਹੜੀਆਂ, ਉਹਦੇ ਵਿੱਚ ਓਲੰਪਿਕ ਓਪਨਿੰਗ ਸੈਰਾਮਨੀ ਬਾਰੇ ਮੈਨੂੰ ਸੱਦਾ ਆਇਆ। ਮੈਂ 25 ਸਟੂਡੈਂਟ ਲੈ ਕੇ ਗਿਆ ਜਿਹਦੇ ਚੋਂ 15 ਸਾਡੇ ਸਿਲੈਕਟ ਹੋ ਗਏ। ਉਹ ਫਿਰ ਓਪਨਿੰਗ ਸੈਰਾਮਨੀ ਵਿੱਚ ਸਾਡੀ 8 ਮਿੰਟ ਪਰਫੋਰਮੈਂਸ ਹੋਈ। ਆਸਟ੍ਰੇਲੀਆ ਦੇ ਵਿੱਚ ਵੀ ਹਜ਼ਾਰਾਂ ਹੀ ਪਰਫੋਰਮੈਂਸ ਹੋਈਆਂ ਸਾਰੇ ਸ਼ਹਿਰਾਂ 'ਚ, ਕਸਬਿਆਂ 'ਚ, ਕਾਲਜ, ਯੂਨੀਵਰਸਿਟੀ, ਫਿਰ ਓਪਰਾ ਹਾਊਸ, ਡਾਰਲਿੰਗ ਹਾਰਬਰ, ਨਿਊ ਸਾਊਥ ਵੈਲਜ਼ ਆਰਟ ਗੈਲਰੀ ਦੇ ਵਿੱਚ ਵੀ ਕਾਫੀ ਪਰਫੋਰਮੈਂਸ ਮੇਰੀ ਵੱਡੀ ਹੋਈ। ਤਕਰੀਬਨ 1 ਵੀਕ ਚੱਲੀ ਸੀ। ਪ੍ਰੋਗਰਾਮ ਦਾ ਨਾਂ ਸੀ ਡਾਂਸ ਟੂ ਦਾ ਫਲੂਟ।
ਯਾਨੀ ਬੰਸਰੀ ਦੀ ਤਾਨ ਤੇ ਨੱਚ ਕੇ ਵਿਖਾਓ।
ਹਾਂਜੀ, ਤੇ ਉਹਦੇ ਵਿੱਚ ਮੈਂ ਸਿੰਗਿੰਗ ਹੁੰਦੀ ਸੀ ਮੇਰੀ ਤੇ ਭੰਗੜਾ ਹੁੰਦਾ।
ਤੇ ਧਰੀ ਸਾਹਿਬ, ਸਾਨੂੰ ਇਹ ਦੱਸੋ ਕਿ ਪੰਜਾਬੀ ਲੋਕ ਵਿਰਸੇ ਨੂੰ ਸੰਗੀਤ ਦੇ ਰਾਹੀਂ ਆਸਟ੍ਰੇਲੀਆ ਦੇ ਵਿੱਚ ਜ਼ਿੰਦਾ ਰੱਖ ਪਾਉਣਾ ਉਹਨਾਂ ਵਕਤਾਂ ਦੇ ਵਿੱਚ ਤੇ ਹੋਰ ਵੀ ਔਖਾ ਹੋਵੇਗਾ, ਕਿਉਂਕਿ ਉਦੋਂ ਇਸ ਗੀਤ ਸੰਗੀਤ ਨੂੰ ਪਸੰਦ ਕਰਨ ਵਾਲੇ, ਸੁਣਨ ਵਾਲੇ, ਯਾਨੀ ਕਿ ਆਡੀਅੰਸ ਜਿਹੜੀ ਹੈ ਉਹ ਅੱਜ ਦੇ ਮੁਕਾਬਲੇ ਹੋਰ ਵੀ ਘੱਟ ਸੀ। ਹੁਣ ਤੇ ਮੇਲੇ ਠੇਲੇ ਲੱਗਦੇ ਨੇ ਵੱਡੀ ਤਾਦਾਦ ਦੇ ਵਿੱਚ। ਉਹਨਾਂ ਦਿਨਾਂ ਦੇ ਵਿੱਚ ਕਿਸ ਤਰੀਕੇ, ਕੋਈ ਫੇਸਬੁੱਕ ਵੀ ਨਹੀਂ ਸੀ, ਸੋਸ਼ਲ ਮੀਡੀਆ ਵੀ ਨਹੀਂ ਸੀ, ਮਸ਼ਹੂਰ ਹੋਣਾ ਤੇ ਬੜਾ ਔਖਾ ਸੀ ਉਦੋਂ।
ਨੰਬਰ 1 ਜੀ, ਇੱਕ ਤੇ ਨਾ ਜਿਹੜੀ ਜਿੱਦਾਂ ਸਮੁੰਦਰ ਦੀਆਂ ਛੱਲਾਂ ਨਾ, ਇਵੇਂ ਐਨਰਜੀ ਦੀਆਂ ਵੇਵ ਜਿਹੜੀਆਂ ਮਨ 'ਚ ਚੱਲਦੀਆਂ ਸੀ, ਉਹ ਚੀਜ਼ ਨੇ ਮੈਨੂੰ ਟਿਕਣ ਨਹੀਂ ਦਿੱਤਾ ਵੀ ਉਹ ਮੈਂ ਵਿਅਰਥ ਨਹੀਂ ਜਾਣ ਦੇਣੀ। ਫਿਰ ਭੰਗੜੇ ਦੀਆਂ ਕਲਾਸਾਂ ਸ਼ੁਰੂ ਕੀਤੀਆਂ, ਜਿੱਥੇ ਵੀ ਦੱਸ ਪੈਣੀ ਵੀ ਇੱਕ ਸਟੂਡੈਂਟ, ਦੋ ਸਟੂਡੈਂਟ ਆ, ਮੈਂ ਉੱਧਰ ਲੱਗਾ ਰਿਹਾ, ਮੈਂ ਨਹੀਂ ਪਿੱਛੇ ਭੌਂ ਕੇ ਦੇਖਿਆ। ਤੇ ਹੌਲੀ ਹੌਲੀ ਫਿਰ ਜਦੋਂ ਪਰਫੋਰਮੈਂਸ ਵੱਧਦੀਆਂ ਗਈਆਂ, ਫਿਰ ਆਪਣੇ ਲੋਕ ਵੀ ਤਕਰੀਬਨ 1992-93 ਤੋਂ ਆਉਣੇ ਇੱਥੇ ਸ਼ੁਰੂ ਹੋ ਗਏ, ਤੇ ਪ੍ਰੋਗਰਾਮਾਂ 'ਚ ਕੁਝ ਵਾਧਾ ਹੋਇਆ। ਫਿਰ ਇੱਕ ਮੈਨੂੰ ਸਭ ਤੋਂ ਚੀਜ਼ ਵੱਡੀ ਤਕਲੀਫ ਦਿੰਦੀ ਸੀ ਲੈਂਗੁਏਜ ਬਾਉਂਡਰੀ। ਉਹ ਲੈਂਗੁਏਜ ਬਾਉਂਡਰੀ ਜਿਹੜੀ ਆ ਉਹ ਫਿਰ ਡਾਂਸ ਕਰਕੇ ਜਿਹੜੀ ਉਹ ਬ੍ਰੇਕ ਹੋ ਗਈ, ਕਿਉਂ ਗੋਰਿਆਂ ਦੇ ਜਿਹੜੇ ਮਲਟੀਕਲਚਰ ਜਿੰਨੇ ਪ੍ਰੋਗਰਾਮ ਹੁੰਦੇ ਸੀ ਉਹਨਾਂ 'ਚ ਮੈਂ ਜਾਣਾ ਸ਼ੁਰੂ ਕੀਤਾ। ਤੇ ਉਹ ਫਿਰ ਸਾਰਾ ਹੀ ਮਤਲਬ ਵੀਕਐਂਡ ਜਿੰਨੇ ਵੀ ਹੁੰਦੇ ਸੀ ਉਹ ਮੇਰਾ ਜਿਹੜਾ ਮਨ ਸੀ ਉਹ ਫੁਲਫਿਲ ਹੋ ਜਾਂਦਾ ਸੀ ਗੋਰਿਆਂ 'ਚ ਜਾਣਾ ਨਾਲੇ ਐਪਰੀਸ਼ੀਏਸ਼ਨ ਬਹੁਤ ਮਿਲਣੀ ਗੋਰਿਆਂ ਦੇ ਵਾਸਤੇ, ਤੇ ਤੁਸੀਂ ਥੋੜੇ ਵੀ ਮੂਵ ਕਰ ਦੋ ਤੇ ਉਹ ਬਹੁਤ ਐਪਰੀਸ਼ੀਏਟ ਕਰਦੇ ਆ,
ਤੇ ਸਾਡੇ ਕੱਪੜੇ ਜਿਹੜੇ ਨੇ ਉਹ ਰੰਗ ਬਿਰੰਗੇ ਲਿਸ਼ਕਣੇ ਉਹ ਹੋਰ ਉਹਨਾਂ ਨੂੰ ਆਕਰਸ਼ਿਤ ਕਰਦੇ ਨੇ। ਤਾਰੀਆ ਸਾਹਿਬ, ਤੁਹਾਨੂੰ ਅਸੀਂ ਬਗੈਰ ਤੁੰਬੀ ਵਜਾਏ ਤੇ ਕੋਈ ਲੋਕ ਗੀਤ ਸੁਣਾਏ ਨਹੀਂ ਜਾਣ ਦਿਆਂਗੇ, ਮੇਰੀ ਫਰਮਾਇਸ਼ ਤੇ ਜਿੰਦੂਆ ਹੋ ਜਾਏ ਫਿਰ ਅੱਜ।
ਹੋ ਜੇ ਜੀ, ਜਿੰਦੂਆ ਤੇ ਸਾਡੀ ਜਾਨ ਆ ਜੀ,
ਜਿੰਦੂਆ ਸਾਡੀ ਜਿੰਦ ਜਾਨ।
ਚੱਲ ਜਿੰਦੂਆ, ਚੱਲ ਜਾਂਦੂਆ, ਚੱਲ ਚੱਲੀਏ ਪਹਾੜੀ ਜਿੱਥੇ ਨੇ ਠੰਡੀਆਂ ਛਾਵਾਂ। ਚੱਲ ਜਿੰਦੂਆ, ਚੱਲ ਚੱਲੀਏ ਪਹਾੜੀ ਜਿੱਥੇ ਨੇ ਠੰਡੀਆਂ ਛਾਵਾਂ। ਤੂੰ ਜੋਗੀ ਬਣ ਬੀਨ ਵਜਾਵੀ, ਮੈਂ ਸੁਪਣੀ ਬਣ ਜਾਵਾਂ। ਜਾਵਾਂ ਡੰਗ ਦੀ ਮੈਂ, ਲਾਲੀ ਅੰਗ ਦੀ ਮੈਂ, ਰੱਬ ਤੋਂ ਰੰਗਵਾਈਆ। ਉਹ ਜਿੰਦੂਆ ਵੇ ਜਿਹੜੀ ਲਾਗਵਾਈਆ, ਉਹ ਜਿੰਦੂਆ ਚੱਲ ਜਿੰਦੂਆ, ਚੱਲ ਜਿੰਦੂਆ, ਚੱਲ ਤਿੰਨੀ ਚੱਲੀਏ ਜਿੱਥੇ ਨੇ ਸੁੰਦਰ ਬੀਚਾਂ। ਚੱਲ ਜਿੰਦੂਆ, ਚੱਲ ਜਿੰਦੂਆ, ਚੱਲ ਤਿੰਨੀ ਚੱਲੀਏ ਜਿੱਥੇ ਨੇ ਸੁੰਦਰ ਬੀਚਾਂ। ਬਿਜਲੀ ਡੂ ਕਿਤੇ ਤੂੰਬਾ ਵੱਜਦਾ, ਕਈ ਥਾਂ ਹੋਣ ਸਪੀਚਾਂ। ਥੋੜੇ ਸਮੇਂ ਵਿੱਚ ਘੁੰਮ ਨਹੀਂ ਹੋਣਾ, ਕਰ ਛੁੱਟੀ ਦੋ ਵੀਕਾਂ। ਜਾਣਾ ਮੈਲਬਨ, ਫਿਰ ਐਡਲੇਡ ਤੇ ਕੈਨਬਰਾ ਵੀ, ਹੁੰਦੀ ਬਿੱਲਾਂ ਦੀ ਸਦਾਈ ਆ। ਉਹ ਜਿੰਦੂ ਆਵੇ ਨਾਰਾ ਲੋਕਾਂ ਦੀ ਭਲਾਈ ਆ, ਉਹ ਜਿੰਦੂ ਆਵੇ ਨਾਰਾ ਲੋਕਾਂ ਦੀ ਭਲਾਈ ਆ, ਉਹ ਜਿੰਦੂ ਆ।
ਬਹੁਤ ਖੂਬ ਜੀ, ਬਹੁਤ ਖੂਬ। ਤੁਸੀਂ ਵਾਕਈ ਆਸਟ੍ਰੇਲੀਆ ਡੇ ਦਾ ਜਿਹੜਾ ਜ਼ਾਇਕਾ ਹੈ ਉਹ ਜਿੰਦੂਆ ਦੇ ਵਿੱਚ ਭਰ ਕੇ ਮੈਲਬਰਨ, ਆਸਟ੍ਰੇਲੀਆ, ਸਿਡਨੀ, ਐਡੀਲੇਡ, ਕੈਨਬਰਾ ਦੀਆਂ ਸੈਰਾਂ ਕਰਵਾ ਦਿੱਤੀਆਂ। ਧਾਰੀਆ ਸਾਹਿਬ, ਬਹੁਤ ਧੰਨਵਾਦ ਜੀ। ਅਤੇ ਦੋਸਤੋ, ਤੁਹਾਨੂੰ ਇਹ ਦੱਸ ਦਈਏ ਕਿ ਇਹ ਡੇਰਾ ਬਾਬਾ ਨਾਨਕ ਦੇ ਨੇੜੇ ਪਿੰਡ ਸਰਹਾਲੀ ਤੋਂ 1999 ਦੇ ਵਿੱਚ ਆਸਟ੍ਰੇਲੀਆ ਆਏ ਸਨ, ਅਤੇ ਅੱਜ ਵੇਖੋ ਬੈਠੇ ਬੈਠੇ ਤੁਹਾਨੂੰ ਤੁਹਾਡੇ ਘਰਾਂ ਦੇ ਵਿੱਚ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦੀ ਸੈਰ ਇਹਨਾਂ ਨੇ ਤੁੰਬੀ ਦੀ ਤਾਣ ਤੇ ਕਰਵਾ ਦਿੱਤੀ। ਧਾਰੀਆ ਸਾਹਿਬ ਬਹੁਤ ਮੁਬਾਰਕਾਂ ਜੀ ਇਸ ਮਾਣ ਵਾਸਤੇ ਤੇ ਬਹੁਤ ਸ਼ੁਕਰੀਆ ਸਾਨੂੰ ਆਪਣਾ ਸਮਾਂ ਦੇਣ ਵਾਸਤੇ।
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। SBS ਦੇ ਰਾਹੀਂ ਤੁਸੀਂ ਸਾਰੇ ਆਸਟ੍ਰੇਲੀਆ ਦੇ ਵਿੱਚ ਆਵਾਜ਼ ਪਹੁੰਚਾਉਂਦੇ ਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਜਾਂਦਾ ਜਾਂਦਾ ਇੱਕ ਦੱਸ ਦੇਵਾਂ ਜੀ ਆਸਟ੍ਰੇਲੀਆ ਡੇ ਬਾਰੇ
ਜੀ,
www.australiaday.org.au ਉਹਦੇ ਉੱਤੇ ਕਾਫੀ ਉਹਨਾਂ ਨੇ ਸਟੱਫ ਜਿਹੜਾ ਆਸਟ੍ਰੇਲੀਆ ਡੇ ਬਾਰੇ ਉਹ ਪਾਇਆ ਹੋਇਆ।
ਹਾਜ਼ਰੀਨ ਇਸ ਇੰਟਰਵਿਊ ਬਾਰੇ ਵਿਚਾਰ ਸਾਂਝੇ ਕਰਨ ਵਾਸਤੇ SMS ਦੇ ਰਾਹੀਂ ਪ੍ਰੋਗਰਾਮ ਚੱਲਦੇ ਦੌਰਾਨ 04-9992-6863 ਤੇ ਜਾਂ ਫਿਰ ਸਾਡੇ ਫੇਸਬੁੱਕ ਤੇ ਕਮੈਂਟ ਕਰਕੇ ਸਾਡੇ ਨਾਲ ਸਾਂਝ ਜ਼ਰੂਰ ਪਾਣਾ। ਤੁਹਾਡੀ ਖਿਦਮਤ ਵਿੱਚ ਮੈਂ ਹਾਂ SBS ਪੰਜਾਬੀ ਲਈ ਰੁਚਿਕਾ ਤਲਵਾਰ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।